નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਡੀਸ਼ਾ ਦੇ ਝਾਰਸੁਗੁੜਾ ਤੋਂ 60,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਸਵਦੇਸ਼ੀ ਤਕਨੀਕ ਨਾਲ ਵਿਕਸਿਤ 97,500 ਤੋਂ ਵੱਧ ਮੋਬਾਈਲ 4G ਟਾਵਰਾਂ ਦੀ ਵੀ ਸ਼ੁਰੂਆਤ ਕਰਨਗੇ। ਅੰਡਮਾਨ ਸਾਗਰ ਵਿਚ ਕੁਦਰਤੀ ਗੈਸ ਦਾ ਵੱਡਾ ਭੰਡਾਰ ਮਿਲਿਆ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਭਾਲ ਨਾਲ ਦੇਸ਼ ਲਈ ਊਰਜਾ ਖੇਤਰ ਚ ਕਈ ਮੌਕੇ ਪੈਦਾ ਹੋਣਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦੀ ਬ੍ਰਿਕਸ ਦੇਸ਼ਾਂ ਨੂੰ ਅਸ਼ਾਂਤ ਦੇਸ਼ਾਂ ਚ ਸ਼ਾਂਤੀ ਸਥਾਪਨਾ ਤੇ ਕੂਟਨੀਤੀ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦੀ ਅਪੀਲ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਸੰਯੁਕਤ ਰਾਸ਼ਟਰ ਮਹਾਸਭਾ ਚ ਫਲਸਤੀਨ ਨੂੰ ਮਾਨਤਾ ਦੇਣ ਤੇ ਪੱਛਮੀ ਦੇਸ਼ਾਂ ਦੀ ਨੁਕਤਾਚੀਨੀ ਕੀਤੀ। ਏਸ਼ੀਆ ਕੱਪ ਕ੍ਰਿਕਟ ਵਿਚ ਭਾਰਤ ਸੁਪਰ 4 ਪੜਾਅ ਦੇ ਆਖਰੀ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿਚ ਅਜੇਤੂ ਰਹਿ ਕੇ ਪਹੁੰਚਿਆ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਇਕ ਦਿਨ ਦੇ ਦੌਰੇ ਤੇ ਹੋਣਗੇ। ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਝਾਰਸੁਗੁੜਾ ਤੋਂ 60,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਦੂਰ ਸੰਚਾਰ, ਰੇਲਵੇ, ਉੱਚ ਸਿੱਖਿਆ, ਸਿਹਤ ਸੰਭਾਲ, ਹੁਨਰ ਵਿਕਾਸ, ਦਿਹਾਤੀ ਰਿਹਾਇਸ਼ੀ ਖੇਤਰਾਂ ਸਮੇਤ ਵੱਖ ਵੱਖ ਖੇਤਰਾਂ ਵਿਚ ਫੈਲੇ ਹੋਏ ਨੇ। ਸ੍ਰੀ ਮੋਦੀ ਇਸ ਮੌਕੇ ਤੇ ਇਕ ਜਨਤਕ ਇਕੱਠ ਨੂੰ ਸੰਬੋਧਨ ਵੀ ਕਰਨਗੇ। ਦੂਰ ਸੰਚਾਰ ਸੰਪਰਕ ਦੇ ਖੇਤਰ ਵਿਚ ਪ੍ਰਧਾਨ ਮੰਤਰੀ ਸਵਦੇਸ਼ੀ ਤਕਨਾਲੋਜੀ ਨਾਲ ਲਗਭਗ 37,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ 97,500 ਤੋਂ ਵੱਧ ਮੋਬਾਈਲ 4G ਟਾਵਰਾਂ ਦੀ ਸ਼ੁਰੂਆਤ ਕਰਨਗੇ। ਇਸ ਵਿਚ ਭਾਰਤ ਸੰਚਾਰ ਨਿਗਮ ਲਿਮਿਟਡ BSNL ਰਾਹੀਂ ਕਮਿਸ਼ਨ ਕੀਤੀਆਂ ਗਈਆਂ 92,600 ਤੋਂ ਵੱਧ 4G ਤਕਨਾਲੋਜੀ ਸਾਈਟਾਂ ਸ਼ਾਮਲ ਨੇ। ਡਿਜੀਟਲ ਭਾਰਤ ਨੀਤੀ ਤਹਿਤ 18,900 ਤੋਂ ਵੱਧ 4G ਸਾਈਟਾਂ ਨੂੰ ਫੰਡ ਦਿੱਤਾ ਗਿਐ ਜੋ ਦੂਰ ਦੁਰਾਡੇ ਸਰਹੱਦੀ ਅਤੇ ਖੱਬੇ ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਵਿਚ ਹੁਣ ਤੱਕ ਨਾ ਜੁੜੇ ਲਗਭਗ 26,700 ਪਿੰਡਾਂ ਨੂੰ ਜੋੜਨਗੇ। ਇਹ ਟਾਵਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਨੇ ਜੋ ਇਨ੍ਹਾਂ ਨੂੰ ਭਾਰਤ ਦੀਆਂ ਹਰੀਆਂ ਦੂਰ ਸੰਚਾਰ ਸਾਈਟਾਂ ਦਾ ਸਭ ਤੋਂ ਵੱਡਾ ਸਮੂਹ ਬਣਾਉਂਦੇ ਨੇ ਅਤੇ ਨਿਰੰਤਰ ਬੁਨਿਆਦੀ ਢਾਂਚੇ ਵਿਚ ਇਕ ਕਦਮ ਅੱਗੇ ਵਧਾਉਂਦੇ ਨੇ। ਸ੍ਰੀ ਮੋਦੀ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਦੇਸ਼ ਨੂੰ ਸਮਰਪਿਤ ਕਰਨਗੇ ਜੋ ਸੰਪਰਕ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਦੇਣਗੇ। ਇਸ ਮੌਕੇ ਤੇ ਪ੍ਰਧਾਨ ਮੰਤਰੀ ਗੁਜਰਾਤ ਦੇ ਸੂਰਤ ਵਿਖੇ ਓਡੀਸ਼ਾ ਦੇ ਬਰਹਮਪੁਰ ਅਤੇ ਉਦਨਾ ਵਿਚਕਾਰ ਚੱਲਣ ਵਾਲੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ ਜੋ ਕਿ ਰਾਜਾਂ ਵਿਚ ਕਿਫਾਇਤੀ ਅਤੇ ਆਰਾਮਦਾਇਕ ਸੰਪਰਕ ਪ੍ਰਦਾਨ ਕਰੇਗੀ, ਸੈਰ ਸਪਾਟੇ ਨੂੰ ਹੁਲਾਰਾ ਦੇਵੇਗੀ, ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਮੁੱਖ ਆਰਥਿਕ ਜ਼ਿਲ੍ਹਿਆਂ ਨੂੰ ਜੋੜੇਗੀ। ਪ੍ਰਧਾਨ ਮੰਤਰੀ ਜੰਮੂ, ਤਿਰੁਪਤੀ, ਪਲੱਕੜ, ਭਿਲਾਈ, ਧਾਰਵਾੜ, ਜੋਧਪੁਰ, ਪਟਨਾ ਅਤੇ ਇੰਦੌਰ ਵਿਖੇ 8 ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ IITs ਦੇ ਲਗਭਗ 11,000 ਕਰੋੜ ਰੁਪਏ ਦੇ ਨਿਵੇਸ਼ ਨਾਲ ਪਸਾਰ ਲਈ ਕਾਰਜ ਦਾ ਵੀ ਨੀਂਹ ਪੱਥਰ ਰੱਖਣਗੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅੰਡੇਮਾਨ ਬੇਸਿਨ ਵਿਚ ਕੁਦਰਤੀ ਗੈਸ ਦੀ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਏ ਕਿ ਅੰਡੇਮਾਨ ਸਾਗਰ ਕੁਦਰਤੀ ਗੈਸ ਨਾਲ ਭਰਪੂਰ ਏ। ਕੱਲ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪੁਰੀ ਨੇ ਕਿਹਾ ਕਿ ਅੰਡੇਮਾਨ ਸਾਗਰ ਵਿਚ ਊਰਜਾ ਦੇ ਮੌਕਿਆਂ ਦਾ ਇਕ ਸਮੁੰਦਰ ਖੁੱਲ ਗਿਐ। ਉਨਾਂ ਨੇ ਅੰਡੇਮਾਨ ਟਾਪੂਆਂ ਦੇ ਪੂਰਬੀ ਸਾਹਿਲ ਤੇ ਸ੍ਰੀ ਵਿਜੇਪੁਰਮ 2 ਖੂਹ ਵਿਚ ਕੁਦਰਤੀ ਗੈਸ ਦੀ ਮੌਜੂਦਗੀ ਦੀ ਜਾਣਕਾਰੀ ਦਿੱਤੀ। ਸ੍ਰੀ ਪੁਰੀ ਨੇ ਕਿਹਾ ਕਿ ਕਾਕੀਨਾੜਾ ਵਿਚ ਜਾਂਚ ਕੀਤੇ ਗਏ ਗੈਸ ਦੇ ਨਮੂਨਿਆਂ ਵਿਚ 87% ਮਿਥੇਨ ਦਾ ਖੁਲਾਸਾ ਹੋਇਐ। ਉਨਾਂ ਕਿਹਾ ਕਿ ਗੈਸ ਭੰਡਾਰਾਂ ਦੇ ਆਕਾਰ ਅਤੇ ਖੋਜ ਦੀ ਵਪਾਰਕ ਵਿਹਾਰਕਤਾ ਦੀ ਪੁਸ਼ਟੀ ਆਉਣ ਵਾਲੇ ਮਹੀਨਿਆਂ ਵਿਚ ਕੀਤੀ ਜਾਏਗੀ। ਸ੍ਰੀ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਜ਼ਾਦੀ ਦਿਵਸ ਤੇ ਐਲਾਨੇ ਗਏ ਡੂੰਘੇ ਪਾਣੀ ਦੇ ਮਿਸ਼ਨ ਤਹਿਤ ਨਵੀਆਂ ਖੋਜਾਂ ਕਾਰਨ ਅਤੇ ਹਾਈਡਰੋਕਾਰਬਨ ਭੰਡਾਰਾਂ ਦੀ ਪੂਰੀ ਵਰਤੋਂ ਕਰਨ ਲਈ ਡੂੰਘੇ ਪਾਣੀ ਦੇ ਖੋਜ ਖੋਹਾਂ ਦੀ ਯੋਜਨਾ ਬਣਾਈ ਗਈ ਏ। ਉਨਾਂ ਕਿਹਾ ਕਿ ਕੁਦਰਤੀ ਗੈਸ ਦੀ ਮੌਜੂਦਗੀ ਅੰਮ੍ਰਿਤਕਾਲ ਰਾਹੀਂ ਭਾਰਤ ਦੀ ਯਾਤਰਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੋਏਗੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ ਵਿਚ ਡੂੰਘੇ ਪਾਣੀ ਚ ਖੋਜ ਬਾਰੇ ਰਾਸ਼ਟਰੀ ਮਿਸ਼ਨ ਦਾ ਐਲਾਨ ਕੀਤਾ ਸੀ। ਇਸ ਦਾ ਉਦੇਸ਼ ਸਮੁੰਦਰ ਵਿਚ ਤੇਲ ਅਤੇ ਗੈਸ ਭੰਡਾਰਾਂ ਦੀ ਖੋਜ ਕਰਨਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇਲਾਹਾਬਾਦ ਹਾਈ ਕੋਰਟ ਵਿਚ 24 ਜੱਜਾਂ ਦੀ ਨਿਯੁਕਤੀ ਕੀਤੀ ਏ। ਇਨ੍ਹਾਂ ਵਿਚ ਸੀਨੀਅਰ ਵਕੀਲ ਵਿਵੇਕ ਸਰਨ, ਗਰਿਮਾ ਪ੍ਰਸਾਦ ਅਤੇ ਸੁਧਾਂਸ਼ੂ ਚੌਹਾਨ ਸ਼ਾਮਲ ਨੇ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿਚ 2 ਜੱਜਾਂ ਦੀ ਨਿਯੁਕਤੀ ਕੀਤੀ ਗਈ ਏ, ਜਦੋਂ ਕਿ ਕਰਨਾਟਕਾ ਹਾਈ ਕੋਰਟ ਵਿਚ 1 ਸਥਾਈ ਜੱਜ ਅਤੇ 3 ਵਾਧੂ ਜੱਜਾਂ ਦੀ ਨਿਯੁਕਤੀ ਕੀਤੀ ਗਈ ਏ। ਇਹ ਨਿਯੁਕਤੀਆਂ ਭਾਰਤ ਦੇ ਚੀਫ਼ ਜਸਟਿਸ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤੀਆਂ ਗਈਆਂ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਬਹੁਪੱਖੀਵਾਦ ਤੇ ਦਬਾਅ ਦੇ ਸਮੇਂ ਬ੍ਰਿਕਸ ਤਰਕ ਅਤੇ ਉਸਾਰੂ ਤਬਦੀਲੀ ਦੀ एक मजबूत आवाज वजो खड़ा है। डॉक्टर जयशंकर ने ए टिप्पणी संयुक्त राष्ट्र महासभा के 80वें सैशन के मौके से न्यूयॉर्क विच ब्रिक्स विदेश मंत्रियों की मीटिंग विच की थी। विदेश मंत्री ने कहा कि इस अशांत दुनिया विच ब्रिक्स नूं शांति निर्माण गलबात कूटनीति अते अंतरराष्ट्रीय कानून की पालना के संदेश नूं मजबूत करना चाहिदा है। उन्होंने कहा कि ब्रिक्स नूं संयुक्त राष्ट्र के मुख अंगा खास करके संयुक्त राष्ट्र सुरक्षा कौंसल के व्यापक सुधार लई समूहक सदे नूं होर मजबूत करना चाहिदा है। व्यापार प्रवाह ते वध रहे सुरक्षावाद टैरिफ अस्थिरता ते गैर टैरिफ रुकावटां दे प्रभाव ते जोर दिंदिया डॉक्टर जयशंकर ने कहा कि ब्रिक्स नूं बहुपक्षी व्यापार प्रणाली की रक्षा करनी चाहिदी है। उन्होंने भी कहा कि तकनालोजी ते नवीआं काढ़ां ब्रिक्स सहयोग के अगले पड़ा नूं परिभाषित करनगियां। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਲੋਕ ਸੇਵਾ ਤੇ ਸੁਸ਼ਾਸਨ ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤਬਦੀਲੀ ਅਤੇ ਤਰੱਕੀ ਲਿਆਉਣ ਲਈ ਅਣਥੱਕ ਮਿਹਨਤ ਕਰ ਰਹੀ ਏ। ਇਸ ਵਿਸ਼ੇਸ਼ ਲੜੀ ਸੇਵਾ ਪਰਵ ਵਿਚ ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਮੋਦੀ ਸਰਕਾਰ ਨੇ ਦੁਨੀਆਂ ਭਰ ਤੋਂ ਚੋਰੀ ਹੋਈਆਂ ਮੂਰਤੀਆਂ ਅਤੇ ਪੁਰਾਤਨ ਵਸਤਾਂ ਨੂੰ ਵਾਪਸ ਲਿਆ ਕੇ ਭਾਰਤ ਦੇ ਸਭਿਆਚਾਰਕ ਮਾਣ ਨੂੰ ਮੁੜ ਸੁਰਜੀਤ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਸਭਿਆਚਾਰਕ ਯਾਤਰਾ ਜੀਵੰਤ ਰਵਾਇਤ ਨਾਲ ਜੁੜੀ ਹੋਈ ਹੈ ਅਤੇ ਦੁਨੀਆਂ ਲਈ ਖੁੱਲੀ ਰਹੀ ਹੈ। ਵਿਦੇਸ਼ਾਂ ਤੋਂ ਚੋਰੀ ਹੋਈਆਂ ਮੂਰਤੀਆਂ ਅਤੇ ਪਵਿੱਤਰ ਚੀਜ਼ਾਂ ਨੂੰ ਵਾਪਸ ਲਿਆਉਣ ਤੋਂ ਲੈ ਕੇ ਲੰਮੇ ਸਮੇਂ ਤੋਂ ਗੁਆਚੀਆਂ ਪੁਰਾਣੀਆਂ ਵਸਤਾਂ ਨੂੰ ਹਾਸਲ ਕਰਨ ਤੱਕ ਇਹ ਸਭਿਆਚਾਰਕ ਮੁੜ ਸੁਰਜੀਤੀ ਦੀ ਕਹਾਣੀ ਰਹੀ ਹੈ।
ਅੱਜ ਦਾ ਭਾਰਤ ਆਪਣੇ ਇਤਿਹਾਸ ਪਰ ਗਰਵ ਕਰਦਾ ਹੈ। ਬੀਤੇ ਇੱਕ ਦਸ਼ਕ ਮੇਂ ਹਮਨੇ ਦੇਸ਼ ਕੀ ਧਰੋਹਰੋਂ ਕੇ संरक्षण पर मिशन मोड में काम किया है। देश की एंशियंट स्टैच्यूज और आर्टिफैक्ट्स जिन्हें चुराकर विदेशों में बेच दिया गया था उन्हें वापस लाया गया है।
2014 ਤੋਂ ਹੁਣ ਤੱਕ ਚੋਰੀ ਹੋਈਆਂ 642 ਪੁਰਾਤਨ ਵਸਤਾਂ ਦਾ ਪਤਾ ਲਾਇਆ ਗਿਆ ਅਤੇ ਵਾਪਸ ਲਿਆਉਣ ਦੇ ਵੱਖ ਵੱਖ ਪੜਾਵਾਂ ਤੇ ਨੇ, ਜਦੋਂ ਕਿ 2013 ਤੋਂ ਪਹਿਲਾਂ ਇਹ ਗਿਣਤੀ ਸਿਰਫ 13 ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਵਸਤਾਂ ਜੋ ਕਦੇ ਵਿਦੇਸ਼ਾਂ ਵਿੱਚ ਤਸਕਰੀ ਕੀਤੀਆਂ ਜਾਂਦੀਆਂ ਸਨ ਹੁਣ ਕੂਟਨੀਤਿਕ ਮਾਧਿਅਮਾਂ, ਕਾਨੂੰਨੀ ਕਾਰਵਾਈ ਅਤੇ ਸਭਿਆਚਾਰਕ ਸਹਿਯੋਗ ਰਾਹੀਂ ਵਾਪਸ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ। ਇਸ ਸਾਲ ਵਾਪਸ ਮਿਲੀਆਂ ਸਭ ਤੋਂ ਵੱਧ ਅਹਿਮ ਵਸਤਾਂ ਵਿੱਚੋਂ ਇੱਕ 3 ਸਦੀ ਈਸਾ ਪੂਰਵ ਦੇ ਭਗਵਾਨ ਬੁੱਧ ਦੇ ਪਿਪਰਹਵਾ ਅਵਸ਼ੇਸ਼ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਨੂੰ ਭਾਰਤੀ ਵਿਰਸੇ ਲਈ ਇੱਕ ਖੁਸ਼ੀ ਦਾ ਦਿਨ ਕਿਹਾ। ਪ੍ਰਾਪਤ ਕੀਤੀਆਂ ਗਈਆਂ ਹੋਰ ਪੁਰਾਤਨ ਵਸਤਾਂ ਵਿੱਚ ਬਰਤਾਨੀਆ ਤੋਂ ਬ੍ਰਾਹਮਾ ਅਤੇ ਬ੍ਰਾਹਮਣੀ ਦੀ ਪੱਥਰ ਦੀ ਮੂਰਤੀ, ਅਮਰੀਕਾ ਤੋਂ ਦੇਵੀ ਦੁਰਗਾ ਦੀ ਪੱਥਰ ਦੀ ਮੂਰਤੀ ਅਤੇ ਨਟਰਾਜ ਦੀ ਨ੍ਰਿਤ ਦੀ ਮੁਦਰਾ ਵਿੱਚ ਰੇਤਲੇ ਪੱਥਰ ਦੀ ਮੂਰਤੀ, ਆਸਟ੍ਰੇਲੀਆ ਤੋਂ ਬੈਠੇ ਹੋਏ ਭਗਵਾਨ ਬੁੱਧ ਦੀ ਮੂਰਤੀ ਤੇ ਅਮਰੀਕਾ ਤੋਂ ਬਾਹੂਬਲੀ ਦੀ ਧਾਤ ਦੀ ਮੂਰਤੀ ਸ਼ਾਮਲ ਹੈ। ਕੁਝ ਅਜਿਹੀਆਂ ਵਸਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਵਿਦੇਸ਼ ਦੌਰਿਆਂ ਦੌਰਾਨ ਵੀ ਵਾਪਸ ਕੀਤੀਆਂ ਗਈਆਂ ਸਨ। ਪ੍ਰਾਪਤ ਕੀਤੀ ਗਈ ਹਰ ਮੂਰਤੀ ਵਿੱਚ ਮੁੜ ਸੁਰਜੀਤ ਕੀਤੇ ਗਏ ਹਰ ਸਮਾਰਕ ਵਿੱਚ ਇੱਕ ਰਾਸ਼ਟਰ ਦੇ ਦਿਲ ਦੀ ਧੜਕਣ ਹੈ ਜੋ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਇਸ ਰੇਡੀਓ ਪ੍ਰੋਗਰਾਮ ਦਾ 126ਵਾਂ ਐਪੀਸੋਡ ਹੋਵੇਗਾ। ਇਜ਼ਰਾਈਲੀ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਦੋ ਰਾਜ ਸਿਧਾਂਤ ਤਹਿਤ ਇਕ ਸੁਤੰਤਰ ਫਲਸਤੀਨ ਬਣਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਇਜ਼ਰਾਈਲ ਨੇ ਇਸ ਨੂੰ ਆਪਣੇ ਦੇਸ਼ ਲਈ ਆਤਮਘਾਤੀ ਕਿਹੈ। ਕੱਲ ਰਾਤ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਸ੍ਰੀ ਨੇਤਨਯਾਹੂ ਨੇ ਪੱਛਮੀ ਦੇਸ਼ਾਂ ਜਿਨ੍ਹਾਂ ਵਿਚ ਫਰਾਂਸ, ਕੈਨੇਡਾ ਅਤੇ ਬਰਤਾਨੀਆ ਸ਼ਾਮਲ ਨੇ ਵੱਲੋਂ ਫਲਸਤੀਨ ਨੂੰ ਮਾਨਤਾ ਦੇਣ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਨੇ ਇਸ ਹਫ਼ਤੇ ਫਲਸਤੀਨ ਨੂੰ ਮਾਨਤਾ ਦੇਣ ਦੇ ਮਹਾਸਭਾ ਦੇ ਫੈਸਲੇ ਦੀ ਵੀ ਨੁਕਤਾਚੀਨੀ ਕੀਤੀ। ਏਸ਼ੀਆ ਕੱਪ ਕ੍ਰਿਕਟ ਵਿਚ ਭਾਰਤ ਦੁਬਈ ਵਿਚ ਸੁਪਰ 4 ਪੜਾਅ ਦੇ ਆਖਰੀ ਮੁਕਾਬਲੇ ਵਿਚ ਸ੍ਰੀਲੰਕਾ ਨੂੰ ਸੁਪਰ ਓਵਰ ਤੋਂ ਬਾਅਦ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿਚ ਅਜੇਤੂ ਰਹਿ ਕੇ ਪਹੁੰਚਿਆ ਹੈ। ਭਾਰਤ ਪਹਿਲਾਂ ਹੀ ਏਸ਼ੀਆ ਕੱਪ ਦੇ ਫਾਈਨਲ ਲਈ ਕੁਆਲੀਫਾਈ ਕਰ ਚੁੱਕਿਆ ਸੀ। ਭਾਰਤ ਕੱਲ੍ਹ ਦੁਬਈ ਵਿਚ ਹੋਣ ਵਾਲੇ ਖਿਤਾਬੀ ਮੁਕਾਬਲੇ ਵਿਚ ਪਾਕਿਸਤਾਨ ਨਾਲ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੜੀਸਾ ਦੇ ਝਾਰਸੁਗੁੜਾ ਤੋਂ 60,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਸਵਦੇਸ਼ੀ ਤਕਨੀਕ ਨਾਲ ਵਿਕਸਿਤ 97,500 ਤੋਂ ਵੱਧ ਮੋਬਾਈਲ 4G ਟਾਵਰਾਂ ਦੀ ਵੀ ਸ਼ੁਰੂਆਤ ਕਰਨਗੇ। ਅੰਡਮਾਨ ਸਾਗਰ ਚ ਕੁਦਰਤੀ ਗੈਸ ਦਾ ਵੱਡਾ ਭੰਡਾਰ ਮਿਲਿਆ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਇਸ ਭਾਲ ਨਾਲ ਦੇਸ਼ ਲਈ ਊਰਜਾ ਖੇਤਰ ਚ ਕਈ ਮੌਕੇ ਪੈਦਾ ਹੋਣਗੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਦੀ ਬ੍ਰਿਕਸ ਦੇਸ਼ਾਂ ਨੂੰ ਅਸ਼ਾਂਤ ਦੇਸ਼ਾਂ ਚ ਸ਼ਾਂਤੀ ਸਥਾਪਨਾ ਤੇ ਕੂਟਨੀਤੀ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦੀ ਅਪੀਲ।